ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ। ਤੂੰ ਸਰਬ ਕਲੰਕ ਗਿਆਤਾ, ਕਰਮਾਂ ਦੇ ਮਾਰੇ ਤੇ ਸਤਿਗੁਰੂ ਜੀ ਮਿਹਰ ਕਰ ਦਿਓ, ਕਰਮਾਂ ਦੇ ਮਾਰੇ ਤੇ ਸਤਿਗੁਰੂ ਜੀ ਮਿਹਰ ਕਰ ਦਿਓ। ਅੱਜ ਜਹਾਂ ਮਿਹਰ ਕਰਮਾਂ ਦੇ ਮਾਰੇ ਤੇ ਸਤਿਗੁਰ ਜੀ ਮਿਹਰ ਕਰ ਦੇ। ਸਤਿਗੁਰੂ ਜੀ ਮਿਹਰ ਕਰ ਦਿਓ, ਮਿਹਰ ਕਰ ਦਿਓ, ਮਿਹਰ ਕਰ ਦਿਓ। ਸਤਿਗੁਰੂ ਜੀ ਮਿਹਰ ਕਰ ਦਿਓ, ਸਤਿਗੁਰੂ ਜੀ ਮਿਹਰ, ਸਤਿਗੁਰੂ ਜੀ ਮਿਹਰ ਕਰ ਦਿਓ। ਹੀ ਕਰਮਾਂਦ ਮਾਰੇ ਸਤਿਗੁਰੂ ਜੀ ਮਿਹਰ ਕਰਮਾਂਦ ਮਾਰੇ ਸਤਿਗੁਰੂ ਜੀ ਮਿਹਰ ਕਰਦੇ ਮੈਲੇ ਤੁਮੇ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾਂਕਾਰ ਕਰਮਾਂ ਵਾਲਿਆ ਕਰਮਾਂ ਵਾਲਿਆ ਅਸੰਤ ਕਰਮ ਕਰਦੇ ਪਤਾ ਲੱਗ ਜਾਵੇ ਲੇਖਾ ਹਾਰਿਆਂ ਨੂੰ ਹੁੰਦਾ ਵਲੀਆਂ ਦੀ ਨਜ਼ਰ ਵਿੱਚ ਅਸਰ ਇਹਨਾਂ ਮਿੱਠਾ ਕਰ ਦਿੰਦੇ ਖੂਹਾ ਖਾਰਿਆਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਇੱਥੇ ਔਗਣ ਕੁਮਾਰ ਦਇਆ ਕਰੋ ਤੁਸ ਮਿਹਰ ਉਪਾਵੋ ਦੁੱਖ ਦੇ ਪੱਥਰ ਤਾਰੇ ਆਗਨ ਬਰਾਬਰ ਤਪੈ ਇਤਰ ਵਗੈ ਖਾਤੀ ਪ੍ਰਣ ਵਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਮਾਧੋ ਹਮ ਐਸੇ ਤੂੰ ਐਸੇ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜ ਜੀਓ ਪਿੰਡ ਦੇ ਪ੍ਰਾਣਾ ਨਿਰਗੁਣਿਆ ਦੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਪੱਲਾ ਹਮ ਪੱਲੋ ਨਾ ਜਾਣੇ ਤੂੰ ਸਦਾ ਸਦਾ ਦਇਆਲਾ ਸੁਖਦਾਈ ਗੁਰਖ ਵਿਦਾ ਤੁਮਰਾ ਤੋ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੁ ਨਾਨਕ ਹਮ ਹੈ ਨਵਾਜ਼ਾ ਨਾਨਕ ਹਮ ਮਿਹਰ ਕਰ ਦਿਓ ਮਿਹਰ ਕਰ ਦਿਓ। ਮਿਹਰ ਕਰ ਦਿਓ, ਮਿਹਰ ਕਰ ਦਿਓ,
ਮਿਹਰ ਕਰ ਦਿਓ, ਮਿਹਰ ਕਰ ਦਿਓ,
ਮਿਹਰ ਕਰ ਦਿਓ, ਮਿਹਰ ਕਰ ਦਿਓ,
ਮਿਹਰ ਕਰ ਦਿਓ।
ਜਪਣਾ ਹੀ ਮਿਹਰ ਹੈ, ਉਹਦੀ ਮਿਹਰ ਤੋਂ ਬਿਨਾਂ ਜਪਿਆ ਨਹੀਂ ਜਾ ਸਕਦਾ। ਜਿਹੜਾ ਜਪਦਾ ਉਹਦੇ ਤੇ ਮਿਹਰ, ਇਹੀ ਤੇ ਨਿਸ਼ਾਨੀ ਹੁੰਦੀ। ਆਓ ਜਪੀਏ ਸਾਰੇ ਰਲ ਕੇ, ਚੌਂਕੜੇ ਮਾਰੋ, ਅੱਖਾਂ ਬੰਦ ਕਰ ਲਓ। ਵਾਹਿਗੁਰੂ, 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 ਵਾਹਿਗੁਰੂ। ਕੋਈ ਵਾਂਝਾ ਨਾ ਰਵੇ, ਸਭ ਬੋਲੋ ਜੀ, ਸਭ ਸਾਰੇ ਕਿਰਪਾ ਕਰੋ। ਵਾਹਿਗੁਰੂ, 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 ਵਾਹਿਗੁਰੂ। ਮਿਲ ਕੇ ਮਿਲ ਕੇ ਪਿਆਰਿਓ, ਇੱਕ ਸੁਰ ਹੋ ਵਾਹਿਗੁਰੂ, 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 ਵ तन अखियां दर्शन जी दर्शन तेरा दर्शन तेरा अखियां दर्शन जी दर्शन तेरा दर्शन तेरा
तेरा
ਦਰਸ਼ਨ ਤੇਰੇ ਅੱਖੀਆਂ ਦਰਸ਼ਨ ਜੀ ਦਰਸ਼ਨ ਤੇਰਾ ਦਰਸ਼ਨ ਦਰਸ਼ਨ ਤੇਰਾ ਦਰਸ਼ਨ ਦਰਸ਼ਨ ਤੇਰਾ ਦਰਸ਼ਨ ਤੇਰਾ ਦਰਸ਼ਨ ਤੇਰਾ ਦਰਸ਼ਨ ਤੇਰਾ ਦਰਸ਼ਨ ਗੁਰ ਮੇਰੇ ਮਨ ਮੇਰਾ ਸੋਚੇ ਦਰਸ਼ਨ ਨੂੰ ਦਰਸ਼ਨ ਗੁਰ ਮੇਰੇ ਮਨ ਮੇਰਾ ਸੋਚੇ ਦਰਸ਼ਨ ਨੂੰ ਦਰਸ਼ਨ ਤੂੰ ਆਈਆਂ ਦਰਸ਼ਨ ਤੂੰ ਦਿਓ ਦਰਸ਼ਨ ਗੁਰ ਮੇਰੇ ਦਰਸ਼ਨ
ਤਾਈਆਂ ਦਰਸ਼ਨ ਨੋ ਦਰਸ਼ਨ ਗੁਰ ਮੇਰੇ ਮਨ ਬੜਾ ਲੋਕੇ ਦਰਸ਼ਨ ਨੋ ਕਾਂਦੜੇ ਜੇ
ਲਹਾਈ
ਆਪਣੇ ਮਨ ਲੋਚੈ ਗੁਰ ਦਰਸ਼ਨ
ਸਾਈ
ਉਤਰੇ ਸ਼ਾਂਤ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜਾ ਫਤਿਹ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਗਿਆ ਫਿਰ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਦਿਨ ਦਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਨਾਲ ਮਿਲ ਕੇ ਬੈਠਣ ਦਾ ਸਮਾਂ ਸਾਨੂੰ ਮਿਲਿਆ ਅੱਜ ਦੂਸਰੇ ਦੀਵਾਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਆਪਾਂ ਪੁੱਜੇ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਸਜੀ ਜਾਣਾ ਜਿਹੜੇ ਸਜੇ ਹੋਏ ਨੇ ਉਹ ਇਕਾਗਰਤਾ ਬਣਾਉਣ ਦੀ ਯਤਨ ਇਕਾਗਰਤਾ ਬਣਾਉਣ ਦਾ ਯਤਨ ਕਰੋ ਬਣਾਉਣ ਦੀ ਕੋਸ਼ਿਸ਼ ਕਰੋ ਔਰ ਇਹ ਜ਼ਰੂਰ ਖਿਆਲ ਰੱਖਣਾ ਹੈ ਕਿ ਯਤਨ ਕਰਨਾ ਪੂਰੇ ਦੀਵਾਨ ਵਿੱਚ ਹਾਜ਼ਰੀ ਭਰੀ ਜਾਏ ਕਈਆਂ ਦਾ ਸੁਭਾਅ ਹੁੰਦਾ ਸ਼ਾਮ ਨੂੰ ਸੈਰ ਕਰਨ ਚੱਲੀ ਪ੍ਰਸ਼ਾਦਾ ਛਕਿਆ ਰੋਟੀ ਖਾਧੀ ਚਲੋ ਬਈ ਥੋੜਾ ਜਿਹਾ ਗੇੜਾ ਦੇ ਆਈਏ ਡਾਕਟਰ ਕਹਿੰਦੇ ਨੇ ਰੋਟੀ ਖਾਓ ਥੋੜਾ ਬਹੁਤ ਤੁਰਨਾ ਚਾਹੀਦਾ ਹੈ ਉਹ ਤੁਰਦੇ ਤੁਰਦੇ ਫਿਰ ਵੇਖਦੇ ਨੇ ਵੀ ਪ੍ਰੋਗਰਾਮ ਹੋ ਰਿਹਾ ਚਲੋ ਮੱਥਾ ਟੇਕ ਲੈਂਦੇ ਉਹ ਮੱਥਾ ਟੇਕਣ ਆਉਂਦੇ ਨੇ ਫਿਰ ਪੰਜ ਮਿੰਟ ਦਸ ਮਿੰਟ ਬੈਠੇ ਫਿਰ ਚੇਤਾ ਆ ਜਾਂਦਾ ਵੀ ਸਵੇਰੇ ਆਫਿਸ ਜਾਣਾ ਕੰਮ ਜਾਣਾ ਉਹ ਫਿਰ ਚਲੋ ਜੀ ਹੁਣ ਦਸ ਮਿੰਟ ਹਾਜ਼ਰੀ ਵੀ ਭਰੀ ਗਈ ਥੋੜਾ ਬਹੁਤ ਤੁਰ ਫਿਰ ਵੀ ਲਏ ਆ ਮਾੜਾ ਮੋਟਾ ਜਲ ਪਾਣੀ ਛਕ ਲਿਆ ਚਲੋ ਜੀ ਫਿਰ ਚੱਲ ਆ ਪਾ ਦਈਏ ਇਹਦੇ ਨਾਲ ਕੀ ਹੁੰਦਾ ਹੈ ਸਾਰੀ ਸੰਗਤ ਦੀ ਇਕਾਗਰਤਾ ਭੰਗ ਹੁੰਦੀ ਹੈ ਕੋਈ ਆ ਰਿਹਾ ਕੋਈ ਬੈਠ ਰਿਹਾ ਕੋਈ ਜਾ ਰਿਹਾ ਹੈ ਇਹਦੇ ਨਾਲ ਰਸ ਨਹੀਂ ਬਣਦਾ ਸੰਗਤ ਕਰਦਿਆਂ ਕਰਦਿਆਂ ਰੰਗਤ ਚੜ੍ਹਦੀ ਹੈ ਗੁਰੂ ਖੋ ਜਿਹੜੇ ਪਿਆਰ ਵਾਲੇ ਨੇ ਨਾ ਉਹ ਤੇ ਸਾਰੀ ਰਾਤ ਰਹਿਣ ਸਬਾਈ ਚ ਬੈਠਣਗੇ ਸ਼ਾਮ ਨੂੰ ਬੈਠੇ ਨੇ 6 ਵਜੇ ਦੇ ਰਹਿਰਾਸ ਸਾਹਿਬ ਜੀ ਦੇ ਪਾਠ ਵੇਲੇ ਤੋਂ ਬਹਿ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਤੱਕ ਬੈਠ ਕੇ ਸਿੱਧੇ ਹੀ ਡਿਊਟੀ ਚਲੇ ਜਾਂਦੇ ਸਾਰਾ ਸਾਰਾ ਦਿਨ ਕੰਮ ਵੀ ਕਰਦੇ ਅੰਦਰ ਅਗਰ ਪਿਆਰ ਹੈ ਨਾ ਗੁਰਮੁਖੋ ਫਿਰ ਨੀਂਦ ਤੰਗ ਨਹੀਂ ਕਰਦੀ ਨੀਂਦ ਤੇ ਭੁੱਖ ਉਦੋਂ ਹੀ ਸਤਾਉਂਦੀ ਹੈ ਜਦੋਂ ਅੰਦਰ ਖੁਸ਼ੀ ਨਾ ਹੋਵੇ ਚਾਅ ਨਾ ਮਾਲਕ ਦਾ ਜਸ ਗਾਇਨ ਕਰਨ ਦਾ ਜੇ ਚਾਅ ਹੈ ਕਿ ਸੰਗਤ ਵਿੱਚ ਆਉਣ ਦਾ ਜੇ ਚਾਅ ਹੈ ਜੇ ਸ਼ਰਧਾ ਹੈ ਨਾ ਫਿਰ ਨਹੀਂ ਆਏਗਾ ਵੀ ਮੇਰੀ ਨੀਂਦ 'ਚ ਘੰਟਾ ਘੱਟ ਹੋ ਜਾਏਗਾ ਜੇ ਮੈਂ ਜ਼ਿਆਦਾ ਸਮਾਂ ਬਹਿ ਗਿਆ ਕਈ ਬੰਦੇ ਬਹੁਤ ਇਸੇ ਗੱਲ ਨੂੰ ਲੈ ਕੇ ਸੋਚਦੇ ਰਹਿੰਦੇ ਨੇ ਕਿ ਕਦੋਂ ਸੌਣਾ ਹੈ ਕਿੰਨੇ ਵਜੇ ਉੱਠਣਾ ਹੈ ਇਸੇ ਗੱਲ ਦਾ ਬੜਾ ਖਿਆਲ ਰੱਖਣਾ ਕਿ ਮੇਰੀ ਨੀਂਦ ਨਾ ਘੱਟ ਆਵੇ ਮੇਰੀ ਨੀਂਦ ਵਾਲੇ 8 ਘੰਟੇ ਚਾਹੀਦੇ ਹੀ ਚਾਹੀਦੇ ਨੇ ਮੈਨੂੰ ਇਸ ਗੱਲ ਵੱਲ ਬੜਾ ਖਿਆਲ ਰੱਖਦੇ ਨਹੀਂ ਗੁਰਮੁਖੋ ਆਹੀ ਤੇ ਸਮਾਂ ਜਾਗਣ ਦਾ, ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜੱਪੇ ਮੁਰਾਦ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ, ਇੱਕ ਦਿਨ ਐਸੀ ਨੀਂਦ ਵਿੱਚ ਸੌ ਜਾਣਾ ਮੁੜ ਕੇ ਠਾਣਾ ਹੀ ਨਹੀਂ ਕਿਸੇ ਨੇ, ਠਾਏਗਾ ਵੀ ਤੇ ਫਿਰ ਵੀ ਉੱਠਿਆ ਨਹੀਂ ਜਾਣਾ, ਸਦਾ ਲਈ ਸੌਣਾ। ਇਸ ਕਰਕੇ ਯਤਨ ਕਰਨਾ ਚਾਹੀਦਾ ਕਿ ਜਾਗਿਆ ਜਾਏ। ਜਿਹੜੇ ਜਾਗਦੇ ਨੇ ਉਹਨਾਂ ਦੀ ਸੁਰਤ ਹੀ ਇੱਕ ਦਿਨ ਜਾਗਦੀ ਹੈ। ਕੀ ਫਾਇਦਾ, ਸਰੀਰ ਮਿਲਿਆ, ਮਨੁੱਖ ਤਨ ਮਿਲਿਆ, ਉਹ ਸੰਸਕਾਰ ਹੋ ਰਿਹਾ, ਸੜ ਰਿਹਾ ਹੈ, ਪਰ ਸੁਰਤ ਜਾਗੀ ਹੋਈ ਨਹੀਂ। ਕਿੱਡਾ ਵੱਡਾ ਘੱਟ ਹੈ, 7.5 ਅਰਬ ਸਾਲ ਲੱਗੇ, 84 ਲੱਖ ਜੂਨਾ ਕੱਟ ਕੇ ਫਿਰ ਮਨੁੱਖ ਤਨ ਮਿਲਿਆ ਸੀ। ਇੱਕ ਦਿਨ ਰਾਖ ਦੀ ਢੇਰੀ ਹੋ ਗਿਆ, ਮਿੱਟੀ ਦੀ ਮਿੱਟੀ ਵਿੱਚ ਮਿਲ ਗਿਆ, ਇਹੋ ਤਨ ਹੋਏਗੋ ਭਸਮ ਕੀ ਢੇਰੀ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾੜੂ। ਇੱਕ ਦਿਨ ਰਾਖ ਬਣ ਗਿਆ, ਮਿੱਟੀ ਦੀ ਢੇਰੀ ਬਣ ਗਿਆ, ਪਰ ਜਿਸ ਵਾਸਤੇ ਮਨੁੱਖ ਤਨ ਮਿਲਿਆ ਸੀ ਉਹ ਅਸਲੀ ਲਾਹਾ ਲਿਆ ਹੀ ਨਹੀਂ, ਖਾਲੀ ਜਾ ਰਿਹਾ। ਕਿੱਡਾ ਵੱਡਾ ਨੁਕਸਾਨ ਹੋ ਗਿਆ, ਕਿੱਡਾ ਵੱਡਾ ਘਾਟਾ। ਇਸ ਕਰਕੇ ਹਮੇਸ਼ਾ ਇਹ ਸੋਚਦੇ ਰਹਿੰਦੇ ਹਾਂ, ਨੀਂਦ ਪੂਰੀ ਹੋ ਜਾਏ, ਸਵੇਰੇ ਉੱਠਣਾ ਹੈ, ਜਾਣਾ ਹੈ। ਯਤਨ ਕਰੀਏ ਪਿਆਰਿਓ ਕਿ ਸਬੱਬ ਨਾਲ ਸਾਧ ਸੰਗਤ ਵਿੱਚ ਆਉਣ ਦਾ ਸਮਾਂ ਮਿਲਦਾ, ਪੂਰੀ ਇਕਾਗਰਤਾ ਬਣਾ ਕੇ ਰਲ ਮਿਲ ਕੇ ਸਤਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਮਸਤ ਹੋ ਜਸ ਗਾਇਨ ਕੀਤਾ ਜਾਏ, ਸੁਣਿਆ ਜਾਏ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਚਿਤ ਲਾ ਕੋਈ ਗਾਵੇ ਕੋਈ ਸੁਣੇ, ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ, ਈਸਾਈ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਜੈਨੀ, ਬੋਧੀ, ਕੋਈ ਵੀ ਹੈ, ਜਿਸ ਤਰ੍ਹਾਂ ਨਾਲ ਉਹਨਾਂ ਨੂੰ ਮਾਲਕ ਨੇ, ਉਹਨਾਂ ਦੇ ਮੁਰਸ਼ਦ ਨੇ ਜਿਸ ਤਰ੍ਹਾਂ ਵੀ ਜਪਾਇਆ, ਜਪੇ, ਚਿਤ ਲਾ ਕੇ ਮਨ ਲਾ ਕੇ, ਫਿਰ ਸੰਸੇ ਵਾਲੀ ਗੱਲ ਹੀ ਨਹੀਂ। ਕਹੋ ਕਬੀਰ, ਸੰਸਾ ਨਹੀਂ ਅੰਤ ਪਰਮ ਗਤ ਪਾਏ, ਪਰਮ ਪਦ ਨੂੰ ਪ੍ਰਾਪਤ ਹੋ ਜਾਏਗਾ, ਮੁਕਤ ਹੋ ਜਾਏਗਾ ਉਹ ਜਿਹੜਾ ਚਿਤ ਲਾ ਕੇ ਗਾਏਗਾ, ਚਿਤ ਲਾ ਕੇ ਸੁਣੇਗਾ। ਤਨ ਦੀ ਹਾਜ਼ਰੀ ਹੋਵੇ ਫਿਰ ਹੀ ਮਨ ਹਾਜ਼ਰ ਹੁੰਦਾ ਹੈ, ਕੰਨ ਸੁਣਨ ਲੱਗਣਗੇ ਤਾਂ ਹੀ ਮਨ ਸੁਣੇਗਾ, ਜੀਭ ਬੋਲੇਗੀ ਤਾਂ ਹੀ ਮਨ ਬੋਲੇਗਾ। ਇਸ ਕਰਕੇ ਪਿਆਰਿਓ ਮਾਲਕ ਦਾ ਜਸ ਗਾਈਏ ਇੱਥੇ, ਤੇ ਉਹ ਵੀ ਗਾਉਂਦੇ ਰਹੇ ਨੇ ਜਿਨ੍ਹਾਂ ਦੀਆਂ ਜੀਭਾਂ ਹੀ ਨਹੀਂ ਸਨ, ਇੱਥੇ ਉਹਨਾਂ ਨੇ ਵੀ ਸੁਣਿਆ ਜਿਹੜੇ ਸੁਣੀ ਨਹੀਂ ਸਨ। ਮੇਰਾ ਜੀ ਕਰਦਾ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਜਾਏ। ਵੇਖੋ ਬੰਗਲਾ ਸਾਹਿਬ ਇੱਥੇ ਸਥਾਨ, ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਭਾਵੇਂ ਸਮਾਗਮ ਸਰਹੰਦ ਫਤਿਹ ਦਿਵਸ, ਮੇਰਾ ਖਿਆਲ ਹੈ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਉਹਨਾਂ ਨੇ ਸਰਹੰਦ ਫਤਿਹ ਦਿਵਸ ਸਰਹੰਦ ਫਤਿਹ ਦਿਵਸ ਸੀ ਜੋ ਪਿੱਛੇ ਜੇ ਮਨਾਇਆ ਗਿਆ ਸ਼ਤਾਬਦੀ, ਖਾਲਸੇ ਰਾਜ ਦੀ ਨੀਂਹ ਰੱਖੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਸਨ ਬਾਬਾ ਬੰਦਾ ਸਿੰਘ ਬਹਾਦਰ, ਤੇ ਉਹ ਜੋ ਸ਼ਤਾਬਦੀ ਹੈ ਉਹਨੂੰ ਸਮਰਪਿਤ ਇਹ ਪ੍ਰੋਗਰਾਮ ਰੱਖਿਆ ਗਿਆ ਹੈ। ਪਰ ਅੱਜ ਮਨ ਕਰਦਾ ਹੈ ਕਿ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ। ਕਿੰਨੀਆਂ ਰੌਣਕਾਂ ਰਾਤ ਬੰਗਲਾ ਸਾਹਿਬ ਕੋਲੋਂ ਲੰਘੇ, ਰਾਤ ਵੇਲੇ ਵੀ ਕਿੰਨੀਆਂ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ, 24 ਘੰਟੇ ਦਰਸ਼ਨ ਕਰਨ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ, ਨਮਸਕਾਰ ਕਰਨ ਵਾਲੇ ਰਾਤ ਨੂੰ ਵੀ ਨਮਸਕਾਰਾਂ ਕਰ ਰਹੇ, ਸਤਿਗੁਰੂ ਜੀ ਦਾ ਸੋਖਾ ਸਨ ਹੈ ਤਾਂ ਵੀ ਬਾਹਰੋਂ ਹੀ ਮੱਥੇ ਟੇਕ ਰਹੇ। ਕਿੰਨੀ ਕਮਾਈ, 8 ਸਾਲ ਦੀ ਪੂਰੀ ਉਮਰ ਨਹੀਂ ਸੀ ਹੋਈ ਮਹਾਰਾਜ ਸੱਚਖੰਡ ਚਲੇ ਗਏ, ਤੇ 5 ਸਾਲ ਕੁਛ ਮਹੀਨਿਆਂ ਦੀ ਆਯੂ ਸੀ ਮਹਾਰਾਜ ਦੀ ਜਦੋਂ ਮਹਾਰਾਜ ਨੂੰ ਗੁਰਗੱਦੀ ਮਿਲੀ ਹੈ। ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ 7 ਜੁਲਾਈ 1656 ਵਿੱਚ ਮਹਾਰਾਜ ਦਾ ਆਗਮਨ ਹੋਇਆ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਕੀਰਤਪੁਰ ਸਾਹਿਬ ਦੀ ਧਰਤੀ, ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ, ਵੱਡੇ ਸਾਹਿਬਜ਼ਾਦੇ ਉਹਨਾਂ ਦਾ ਨਾਂ ਰਾਮ ਰਾਏ ਤੇ ਛੋਟੇ ਹਰਿਕ੍ਰਿਸ਼ਨ, ਬੜਾ ਪਿਆਰਾ ਬੜਾ ਸੋਹਣਾ ਨਾਂ ਤੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਾਡਾ ਇਤਿਹਾਸ ਇਹ ਗੱਲ ਦਾ ਗਵਾਹ ਹੈ कि गुरु अमरदास साहब सच्चे पातशाह जी का 60 साल की उम्र गुरु घर आना, 72 साल की उम्र गुरगद्दी ते बैठना, ते गुरु हरकृष्ण साहब सच्चे पातशाह का 5 साल की उम्र गद्दी ते बैठना, एडी वड्डी जिम्मेवारी सांभनी। संगत विच इहदा कोई सत्कार नहीं, संगत विच कोई सत्कार नहीं रहा गुरु घर च। संगत ये बादशाह की कचहरी च गया, कहिंदा जी गल सुनो, तुहाडे नाल प्रेम पाउण करके मैनू घरों कढ़िया, हक मेरा क्योंकि वड्डा पुत्र बैठे आ, गद्दी मैनू मिलनी चाहीदी है। ते गद्दी दे दित्ती 5 साल दे बच्चे नूं, इह किधर दा इनसाफ है? की 5 साल दा बच्चा गुरु हो सकदा? तुसीं खुद सियाणे हो, एडी वड्डी सिख कौम है, इस सिख कौम नूं 5 साल दा बच्चा किवें सांभ सकदा है? तुसीं गद्दी ते मैनू बिठाओ। बादशाह ने जदों इन्नी गल सुनी ते औरंगजेब ने उस वेले राजा जय सिंह नूं भेजे, वाहिगुरु राजा जय सिंह नूं दूजी वारी भेजे। पहला वैसे सुनिया भेजिया कि जाओ उन्हां नूं आखो आके अपना पक्ष पेश करो, तुहाडा केस लग गया साडी कचहरी। जिवें हुण वरंट जारी कीते जांदे ने, सम्मण आउंदे ने वी आओ कचहरी च पेश होना पएगा। जदों महाराज नूं सुनिया मिलिया, गुरु हरकृष्ण साहब सच्चे पातशाह आखण लगे, गुरु नानक दी गद्दी ਇਹ ਕੋਈ ਜਾਇਦਾਦ, ਕੋਈ ਜ਼ਮੀਨ, ਕੋਈ ਜਾਗੀਰ ਨਹੀਂ ਜਿਹਦੇ ਇੰਤਕਾਲ ਵਾਸਤੇ ਬਾਦਸ਼ਾਹ ਨੂੰ ਮਿਲਣਾ ਪੈਣਾ ਹੈ, ਇਹ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਅਸੀਂ ਤੇਰੇ ਮੱਥੇ ਨਹੀਂ ਲੱਗਣਾ, ਅਸੀਂ ਤੇਰੇ ਕੋਲ ਨਹੀਂ ਆਉਣਾ। ਤੇ ਨਾਲੇ ਗੁਰੂ ਹਰਿ ਰਾਏ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਤੇਰਾ ਭਰਾ ਵੱਡਾ ਉਹ ਤੇ ਰਾਮ ਰਾਏ ਨੂੰ, ਰਾਮ ਰਾਏ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਉੱਥੇ ਕਰਾਮਾਤਾਂ ਵਿਖਾਉਂਦਾ ਫਿਰਦਾ ਹੈ, ਪਰ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਤੂੰ ਮਲੇਸ਼ ਨੂੰ ਦਰਸ਼ਨ ਨਾ ਦੇਈ। ਆਖੋ ਸਤਨਾਮ। ਮੈਨੂੰ ਮੇਰੇ ਪਿਤਾ ਜੀ ਇਹ ਗੱਲ ਕਹਿ ਕੇ ਗਏ ਆ ਕਿ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਕਹਿੰਦੇ ਜਾਓ ਜਾ ਕੇ ਕਹਿ ਦੇ, ਸਾਨੂੰ ਨਹੀਂ ਲੋੜ, ਬੇਨਤਕਾਲ ਲਈ ਜ਼ਰੂਰਤ ਪੈ ਗਈ ਕੋਈ ਜ਼ਮੀਨ, ਜਿਹੜੀ ਤੁਹਾਡੀ ਲੋੜ ਹੈ ਸਾਨੂੰ, ਇਹ ਤੇ ਬਖਸ਼ਿਸ਼ ਹੈ, ਕਿਸੇ ਤੇ ਹੋ ਸਕਦੀ ਕਿਰਪਾ ਹੋ ਸਕਦੀ। ਜਦੋਂ ਇੰਨੀ ਗੱਲ ਆ ਕੇ ਔਰੰਗਜ਼ੇਬ ਨੂੰ ਦੱਸੀ, ਔਰੰਗਜ਼ੇਬ ਬਾਦਸ਼ਾਹ ਕਹਿੰਦਾ 5 ਸਾਲ ਦੇ ਬੱਚੇ ਦਾ ਐਡਾ ਦ੍ਰਿੜਤਾ ਵਾਲਾ ਜਵਾਬ, ਇਹਦਾ ਮਤਲਬ ਹੈ ਵੀ ਕੋਈ ਗੱਲ ਤੇ ਜ਼ਰੂਰ ਹੈ, ਹੈ ਕੋਈ ਗੱਲ। ਕਹਿੰਦਾ ਕੇਸ ਵਾਪਸ ਕਰ ਦਿਓ। ਰਾਮ ਰਾਏ ਦਾ ਕੇਸ ਮੋੜਤਾ, ਕਹਿੰਦੇ ਖਾਰਜ। ਤੇ ਸਾਧ ਸੰਗਤ, 13 ਦੂਨ ਵਿੱਚ ਬਹੁਤ ਜ਼ਮੀਨ ਰਾਮ ਰਾਏ ਦੇ ਨਾਂ ਲਵਾਈ ਔਰੰਗਜ਼ੇਬ ਬਾਦਸ਼ਾਹ, ਕਹਿੰਦੇ ਉੱਥੇ ਟਿਕ ਕੇ ਬਹਿ ਜਾ, ਹੁਣ ਗੱਦੀ ਵਾਲੇ ਪਾਸੇ ਨਾ ਫਿਰ। ਦੇਹਰਾਦੂਨ ਵਿੱਚ ਰਾਮ ਰਾਏ ਚਲਿਆ ਗਿਆ ਸੀ, ਦੇਹਰਾਦੂਨ ਵਿੱਚ ਇੱਕ ਦਿਨ ਸਮਾਧੀ ਲਾ ਕੇ ਬੈਠਾ ਸੀ ਤੇ ਉਹਦੇ ਚੇਲਿਆਂ ਨੇ ਜਿਉਂਦੇ ਨੂੰ ਛੱਡ ਦਿੱਤਾ ਸੀ ਵੀ ਮੁਰਦਾ ਹੈ, ਜਿਉਂਦਾ ਸੜ ਗਿਆ ਸੀ ਰਾਮ ਰਾਏ। ਤੇ ਜਦੋਂ ਇੱਧਰ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਹੈ ਵੀ ਮੈਂ ਤੇ ਦਰਸ਼ਨ ਕਰਨੇ ਚਾਹੁੰਦਾ, 5 ਸਾਲ ਦਾ ਬੱਚਾ ਐਡੀ ਦ੍ਰਿੜਤਾ ਵਾਲਾ ਜਵਾਬ ਦਿੱਤਾ, ਮੈਂ ਤੇ ਵੇਖਣਾ ਹੈ। ਫਿਰ ਰਾਜਾ ਜੈ ਸਿੰਘ ਨੂੰ ਭੇਜਿਆ, ਜਿਹਦਾ ਬੰਗਲਾ ਹੈ ਬੰਗਲਾ ਸਾਹਿਬ। ਆਖੋ ਸਤਨਾਮ, ਗੱਜ ਕੇ ਆਖੋ ਗੁਰਮੁਖੋ। ਜੈ ਸਿੰਘ ਰਾਜਾ, ਉਹਨੂੰ ਪਤਾ ਸੀ ਵੀ ਜੇ ਮੈਂ ਜਾ ਕੇ ਆਖਿਆ ਨਾ ਕਿ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਮਿਲਣਾ ਚਾਹੁੰਦਾ ਹੈ ਤੇ ਕਦੇ ਹਾਂ ਨਹੀਂ ਕਰਨਗੇ, ਆਉਣਾ ਹੀ ਨਹੀਂ ਉਹਨਾਂ ਨੇ। ਉਸ ਵੇਲੇ ਜੈ ਸਿੰਘ ਸ਼ਰਧਾਲੂ ਸੀ ਤੇ ਸਿਆਣਾ ਸੀ ਰਾਜਾ ਜੈ ਸਿੰਘ। ਇਹਨੇ ਫਿਰ ਰਾਜਾ ਜੈ ਚੰਦ, ਇਹਨੇ ਇੱਥੋਂ ਦੇ ਦਿੱਲੀ ਦੇ ਕੁਝ ਸ਼ਰਧਾਲੂਆਂ ਨੂੰ ਇਕੱਠਿਆ ਕੀਤਾ, ਸਿੱਖ ਲਏ ਨਾਲ, ਫਿਰ ਬੇਨਤੀ ਕੀਤੀ ਔਰੰਗਜ਼ੇਬ ਵੱਲੋਂ ਨਿਕਲਿਆ ਜਾ ਕੇ। ਕਹਿੰਦਾ ਸੱਚੇ ਪਾਤਸ਼ਾਹ, ਦਿੱਲੀ ਦੀ ਸੰਗਤ ਤਰਸਦੀ ਹੈ ਆਪਦੇ ਦੀਦਾਰਾਂ ਦਾ, ਤੁਸੀਂ ਦਰਸ਼ਨ ਦਿਓ, ਮੇਰੇ ਘਰ ਵਿੱਚ ਚਰਨ ਪਾਓ, ਮੈਂ ਫਰਿਆਦੀ ਹੋ ਕੇ ਆਇਆ ਬੇਨਤੀ ਕਰਨ ਲਈ, ਮਿਹਰ ਕਰ ਦਿਓ, ਦਿੱਲੀ ਚੱਲ ਕੇ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ੋ। ਉਸ ਵੇਲੇ ਮਾਤਾ ਜੀ ਨਾਲ ਸਲਾਹ ਕੀਤੀ ਗਈ, ਮੁਖੀ ਸਿੱਖ ਬੁਲਾਏ ਗਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕਹਿਣ ਲੱਗੇ ਠੀਕ ਹੈ, ਫਿਰ ਦਿੱਲੀ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਆਏ, ਮੁੜ ਕੇ ਨਹੀਂ ਦਿੱਲੀਓਂ ਗਏ, ਇੱਥੇ ਹੀ ਰਹਿ ਗਏ। ਐਸੇ ਦਰਸ਼ਨ ਦੇਣ ਆਏ, ਐਸੇ ਤਾਰਨ ਆਏ कि ਇਸੇ ਜਗ੍ਹਾ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਜੀ ਰਹਿ ਗਏ। ਮੈਂ ਖਿਮਾ ਕਰਿਓ, ਮੈਂ ਗੱਲ ਇਦਾਂ ਕਹਿ ਰਿਹਾ ਕਿ ਜੇ ਬੰਗਲਾ ਸਾਹਿਬ ਨਾ ਹੋਵੇ ਤੇ ਦਿੱਲੀ ਕੋਲ ਹੈ ਕੀ? ਸਾਡੇ ਕੋਲ ਬੜਾ ਕੁਛ ਨਹੀਂ, ਇੱਥੇ ਹੀ ਬਖਸ਼ਿਸ਼ ਕੰਮ ਕਰਦੀ, ਸਾਰੇ ਭਾਗ ਇੱਥੇ ਹੀ ਨੇ। ਤੇ ਮੈਂ ਅੱਜ ਬੜੀ ਵਾਰੀ ਕੀਤੀ, ਜਦੋਂ ਜਦੋਂ ਵੀ ਦਿੱਲੀ ਆਇਆ, ਲੋੜ ਕੀ ਹੈ ਤੁਹਾਨੂੰ ਵਹਿਮਾਂ ਭਰਮਾਂ ਵਿੱਚ ਪੈਣ ਦੀ? ਫਲਾਣੇ ਥਾਂ ਤੇ ਆ ਗਿਆ, ਕੋਈ ਕੰਨ 'ਚ ਫੂਕ ਮਾਰ ਗਿਆ, ਫਲਾਣੇ ਥਾਂ ਤੇ ਆ ਗਿਆ, ਉਹਦੇ ਕੋਲ ਤੁਰ ਪਏ ਤਿਲਕ ਲਵਾਉਣ ਵਾਸਤੇ, ਲੋੜ ਕੀ ਹੈ? ਤੁਹਾਡੇ ਕੋਲ ਸੀਸਗੰਜ ਸਾਹਿਬ ਹੈ, ਤੁਹਾਡੇ ਕੋਲ ਬੰਗਲਾ ਸਾਹਿਬ ਹੈ, ਤੁਹਾਡੇ ਕੋਲ ਨਾਨਕ ਪਿਆਓ ਸਾਹਿਬ ਹੈ, ਤੁਹਾਡੇ ਕੋਲ ਮਜਨੂੰ ਟਿੱਲਾ ਤੇਲਾ ਗੁਰਦੁਆਰਾ ਸਾਹਿਬ ਇੱਥੇ ਬਣੇ, ਲੋੜ ਕੀ ਹੈ ਸਾਨੂੰ ਥਾਂ ਥਾਂ ਤੇ ਜਾਣ? ਦਿੱਲੀ ਵਸਦੀ ਹੋਈ ਸਤਿਗੁਰੂ ਦੇ ਚਰਨਾਂ ਕਰਕੇ, ਸਤਿਗੁਰੂ ਦੀ ਬਖਸ਼ਿਸ਼, ਆਏ ਨੇ ਉਹ ਇੱਥੇ ਕਿਰਪਾ ਕਰਕੇ ਗਏ ਨੇ। ਹੁਣ ਵੀ ਮੈਨੂੰ ਕੋਈ ਦਿੱਲੀ ਦਾ ਮਿਲੇ, ਬਾਬਾ ਜੀ ਮੈਂ ਪਰੇਸ਼ਾਨ ਹਾਂ, ਮੈਨੂੰ ਏਦਾਂ ਹੋ ਗਿਆ, ਮੈਂ ਕਹਿੰਦਾ ਤੂੰ ਬੰਗਲਾ ਸਾਹਿਬ ਜਾ, ਬਸ ਹੋਰ ਨਾ ਗੱਲ ਕਰ, ਕੋਈ ਜਾ ਇਸ਼ਨਾਨ ਕਰ, ਉੱਥੇ ਬੇਨਤੀ ਕਰ, ਮਰ ਦੇ ਚਰਨਾਂ 'ਚ ਦੇਖ ਕਰਾ ਕੇ ਜਾ, ਉੱਥੇ ਜਾ, ਬਸ ਦਿੱਲੀ ਬੈਠਾ ਤੇ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ। ਅਵਰ ਨਾ ਸੂਝੇ ਦੂਜੀ ਥਾਂ, ਹੋਰ ਥਾਂ ਕਿਹੜਾ ਜਿੱਥੇ ਜਾਵਾਂਗੇ? ਇਸ ਕਰਕੇ ਭਰਮ ਭੁਲੇਖਿਆਂ 'ਚ ਨਹੀਂ ਪੈਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਤੁਰੇ, ਦਿੱਲੀ ਦੀ ਬੇਨਤੀ ਸੁਣ ਕੇ ਸੰਗਤ ਵੱਲੋਂ ਸੁਨੇਹਾ ਗਿਆ, ਰਾਜਾ ਗਿਆ ਹੈ, ਬੜਾ ਵੱਡਾ ਕਾਫਲਾ ਸੀ। ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਚੱਲਦੇ ਅੰਬਾਲੇ ਦੇ ਕੋਲ ਪੰਜੋਖਰਾ ਸਾਹਿਬ ਆਏ। ਜਦੋਂ ਮਹਾਰਾਜ ਪੰਜੋਖਰੇ ਆਏ, ਦਿੱਲੀ ਵੱਲ ਆ ਰਹੇ ਸਨ। ਹੁਣ ਵੀ ਕਦੇ ਤੁਹਾਡੇ ਵਿੱਚੋਂ ਕਈ ਸੱਜਣ, ਕਿਉਂਕਿ ਮਹਾਰਾਜ ਦਾ ਇਤਿਹਾਸ ਜਿਹੜਾ ਹੈ ਨਾ ਉਹ ਬਹੁਤਾ ਲੰਬਾ ਨਹੀਂ, ਥੋੜਾ ਸਮਾਂ ਸਰੀਰ 'ਚ ਰਹੇ, ਪਰ ਬਹੁਤੀਆਂ ਅੱਖਰਾਂ ਨਾਲ ਵੀ ਗੱਲ ਨਹੀਂ ਬਣਦੀ। ਇੰਨੇ ਦੇ ਵਿੱਚ ਹੀ ਬੜਾ ਕੁਝ ਮਹਾਰਾਜ ਨੇ, ਇਹ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਬਾਤ, ਛੋਟਾ ਹੈ ਪਰ ਬਹੁਤ ਗਹਿਰਾ ਡੂੰਘਾ ਡੂੰਘਾਈ ਵਾਲ। ਦਿੱਲੀ ਤੋਂ ਜਾਓ ਕਦੇ ਕੀਰਤਪੁਰ ਸਾਹਿਬ, ਕਿੱਥੋਂ ਕਿੱਥੋਂ ਗਏ, ਤੇ ਪੰਜੋਖਰਾ ਸਾਹਿਬ ਤੁਹਾਡੇ ਚੋਂ ਕਈ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣਗੇ। ਅੰਬਾਲੇ ਤੋਂ ਥੋੜਾ ਸਾਈਡ ਤੇ ਜਮੁਨਾ ਨਗਰ ਸਾਈਡ ਪੈ ਜਾਂਦਾ ਪੰਜੋਖਰਾ ਸਾਹਿਬ, ਅਸੀਂ ਉੱਥੇ ਦੋ ਵਾਰੀ ਦੀਵਾਨ ਵੀ ਲਾਏ ਨੇ ਗੁਰਮੁਖੋ, ਸਰੋਵਰ ਵੀ ਬਣਿਆ, ਬਹੁਤ ਵੱਡਾ ਦੀਵਾਨ ਹਾਲ ਬਣਿਆ, ਬਹੁਤ ਵੱਡਾ ਦਰਬਾਰ ਸਾਹਿਬ ਬਣਿਆ ਜਿੱਥੇ ਮਹਾਰਾਜ ਚਰਨ ਪਾਏ। ਉੱਥੇ ਪੰਜੋਖਰਾ ਸਾਹਿਬ ਜਦੋਂ ਇੱਦਾਂ ਗਏ ਤੇ ਸੰਗਤ ਇਲਾਕੇ ਦੀ ਦਰਸ਼ਨ ਕਰਨ ਬਹੁਤ ਆਈ, ਸਰਕਾਰੀ ਅਹਿਲਕਾਰ ਕਈ ਕਾਲ ਕਰਦੇ ਨੇ ਚੱਲੀਏ ਚੱਲੀਏ, ਸਿੱਖ ਕਹਿੰਦੇ ਮਹਾਰਾਜ ਕਹਿੰਦੇ ਨੇ ਚੱਲੀਏ, ਮਹਾਰਾਜ ਕਹਿੰਦੇ ਕਹਿ ਦਿਓ ਨਹੀਂ ਜਾਣਾ, ਜਦੋਂ ਦਿਲ ਕਰੇਗਾ ਚੱਲਾਂਗੇ। ਬੇਪਰਵਾਹ ਫਕੀਰ ਨੂੰ, ਸਾਧੂ ਨੂੰ, ਸਾਧਨਾ ਕਰਨ ਵਾਲੇ ਨੂੰ, ਨਾਮ ਜਪਣ ਵਾਲੇ ਨੂੰ ਕੋਈ ਬੰਨ ਸਕਦਾ? ਭਲਾ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ, ਹੱਸਦੇ ਨੇ ਤਾਂ ਰੰਗ ਚ, ਰੋਂਦੇ ਨੇ ਤਾਂ ਰੰਗ ਚ, ਚੁੱਪ ਵੀ ਕਰ ਜਾਣ ਤੇ ਤਾਂ ਵੀ ਰੰਗ ਚ। ਸਾਡਾ ਰੋਣਾ ਵੀ ਆਪਣਿਆਂ ਲਈ, ਹੱਸਣਾ ਹੱਸਦੇ ਆ ਤਾਂ ਵੀ ਆਪਣੇ ਬੱਚਿਆਂ ਨੂੰ, ਹੱਸਦਿਆਂ ਨੂੰ ਵੇਖ ਕੇ ਮਾੜਾ ਜਿਹਾ ਬੱਚੇ ਨੂੰ ਸੱਟ ਵਜੇ ਤਾਂ ਰੋਣ ਲੱਗ ਪੈਂਦੇ ਆ। ਸਾਡਾ ਰੋਣਾ ਵੀ ਆਪਣੇ ਲਈ, ਹੱਸਣਾ ਵੀ ਆਪਣੇ ਲਈ, ਰੰਗ ਕਿੱਥੇ ਸਾਡੇ ਨੇੜੇ ਤੇੜੇ ਨੀ ਰੰਗ, ਲਾਲ ਰੰਗ ਤਿਸ ਕੋ ਲੱਗਾ ਨਾਮ ਦਾ ਰੰਗ, ਇਹਦਾ ਅਰਥ ਹੈ ਜਿਹਨੂੰ ਲੱਗ ਗਿਆ ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਵੱਡੇ ਭਾਗਾ, ਜਿਹਦੇ ਵੱਡੇ ਭਾਗ ਨੇ, ਮੈਲਾ ਕਦੇ ਨਾ ਹੋ ਬਈ ਨਹਿ ਲੱਗੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਉਹ ਸੂਰਮਾ ਜਿਹਨੂੰ ਕਲਯੁਗ ਦੇ ਸਮੇਂ ਵਿੱਚ ਨਾਮ ਦਾ ਰੰਗ ਚੜਿਆ ਹੋਇਆ। ਤੇ ਸੰਗਤੇ ਰੰਗ ਵਿੱਚ ਹੱਸਣਾ, ਰੰਗ ਵਿੱਚ ਰੋਣਾ, ਰੰਗ ਵਿੱਚ ਚੁੱਪ ਵੀ ਕਰ ਜਾਣਾ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਹਨ, ਇੱਕ ਉਸ ਅਕਾਲ ਪੁਰਖ ਸੱਚੇ ਤੋਂ ਬਿਨਾਂ ਕਿਸੇ ਦੂਜੇ ਦੀ ਪਰਵਾਹ ਨਹੀਂ, ਭਾਵੇਂ ਕੋਈ ਹੋਵੇ, ਕਿਸੇ ਦੀ ਪਰਵਾਹ ਨਹੀਂ, ਕੁਛ ਹੋ ਜਾਏ ਭਾਵੇਂ, ਬੇਪਰਵਾਹ ਰਹਿਣਾ, ਇਹੀ ਤੇ ਫਕੀਰੀ ਹੈ, ਕੋਈ ਚਿੰਤਾ ਨਹੀਂ। ਤੇ ਗੁਰਮੁਖੋ ਕਹਿਣ ਲੱਗੇ ਜੀ ਛੇਤੀ ਛੇਤੀ ਚੱਲੋ, ਮਹਾਰਾਜ ਕਹਿੰਦੇ ਨਹੀਂ ਭਾਈ, ਮਨ ਕਰੇਗਾ ਤੇ ਤੁਰਾਂਗੇ। ਇਸੇ ਤਰ੍ਹਾਂ ਉੱਥੇ ਮਹਾਰਾਜ ਰੁਕੇ, ਇੱਕ ਪੰਡਿਤ ਸੀ ਕਿਸ਼ਨ ਲਾਲ, ਉਹਦਾ ਨਾਂ ਲਿਖਿਆ ਹੈ, ਕਿਸ਼ਨ ਚੰਦ ਵੀ ਕਈਆਂ ਨੇ ਲਿਖਿਆ, ਥੋੜਾ ਬਹੁਤ ਫਰਕ, ਉਹ ਪੰਡਿਤ ਬੜਾ ਸਾਧ ਸੰਗਤ ਚੁੰਚ ਗਿਆਨੀ ਸੀ, ਚੁੰਚ ਗਿਆਨੀ ਹਰ ਵੇਲੇ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨੇ ਮੁਸ਼ਕਲ ਖੜੀ ਰੱਖਣੀ। ਕਈ ਬੰਦੇ ਸਾਡੇ ਕੌਮ ਵਿੱਚ ਇਦਾਂ ਦੇ ਗਿਆਨੀ ਨੇ, ਇਕਾਗਰਤਾ ਬਖਸ਼ੋ ਗੁਰਮੁਖੋ, ਧਿਆਨ ਦਿਓ ਜਰਾ, ਕਈ ਸਾਡੇ ਕੌਮ ਵਿੱਚ ਇਦਾਂ ਦੇ ਗਿਆਨੀ ਨੇ, ਜੇ ਉਹ ਸਾਡੀ ਸਿੱਖੀ ਨੂੰ ਬਖਸ਼ ਦੇਣ ਨਾ ਤੇ ਬੜੀ ਕਿਰਪਾ ਹੋਏ। ਇਦਾਂ ਦੀਆਂ ਉਹਨਾਂ ਨੇ ਮਸਲੇ ਖੜੇ ਰੱਖਣੇ ਨੇ, ਸਾਡੀ ਕੌਮ ਨੂੰ ਦੋ ਫਾੜ ਕੀਤਾ ਪਿਆ ਬੜੇ ਥਾਵਾਂ ਤੇ, ਬਹੁਤ ਥਾਵਾਂ ਉੱਤੇ ਝਗੜੇ ਹੋ ਰਹੇ, ਗੁਰਦੁਆਰਿਆਂ ਚ ਪੱਗਾਂ ਲੈ ਰਹੀਆਂ, ਕੀਰਤਨ ਦਰਬਾਰਾਂ ਵਿੱਚ ਰੌਲਾ ਪੈ ਜਾਂਦਾ। ਕਿਉਂ? ਕਿਉਂਕਿ ਕੁਛ ਗਿਆਨੀਆਂ ਨੇ ਕਿਰਪਾਈ ਇਦਾਂ ਦੀ ਕਰ ਦਿੱਤੀ ਹੈ, ਬਸ ਇਦਾਂ ਦੀਆਂ ਉਹ ਕੋਈ ਨਾ ਕੋਈ ਗੱਲਾਂ ਛੇੜ ਦਿੰਦੇ ਨੇ ਕਿ ਸਾਡੀ ਕੌਮ ਵਿੱਚ ਦੁਫਾੜ ਕਰ ਦਿੰਦੇ, ਪੰਜ ਦਸ ਉੱਧਰ ਹੋ ਜਾਂਦੇ ਨੇ ਨੱਬੇ ਚ, ਇੱਕ ਪਾਸੇ ਪਰ ਰੌਲਾ ਤੇ ਪਾ ਦਿੱਤਾ ਨਾ। ਮੈਂ ਅਰਜ ਕਰਦਾ ਰਹਿੰਦਾ ਕਿ ਜਿਵੇਂ ਉਹ ਇੱਕ ਬੰਦਾ ਗਿਆ ਸੰਤਾਂ ਕੋਲ, ਕਹਿੰਦਾ ਬਾਬਾ ਜੀ ਅੰਮ੍ਰਿਤ ਛਕਾਓ, ਸਿੱਖੀ ਬਖਸ਼ੋ। ਕਹਿੰਦੇ ਪਹਿਲੀ ਵਾਰੀ ਛਕਣ ਲੱਗਾ? ਕਹਿੰਦਾ ਨਾ, ਦਸਵੀਂ ਵਾਰੀ ਛਕਣ ਲੱਗਾ, ਦਸਵੀਂ ਵਾਰੀ। ਕਹਿੰਦਾ ਸਿੱਖੀ ਬਖਸ਼ੋ? ਉਹ ਕਹਿੰਦੇ ਬਾਬਾ ਤੂੰ ਤੇ ਬਸ ਹੁਣ ਇੱਦਾਂ ਕਰ ਵੀ ਤੂੰ ਹੀ ਸਿੱਖੀ ਨੂੰ ਬਖਸ਼ ਦੇ, ਰਹਿਣੀ ਦਸਵੀਂ ਵਾਰੀ ਛਕਣ ਲੱਗਾ, ਤੂੰ ਹੀ ਸਿੱਖੀ ਨੂੰ ਬਖਸ਼ ਦੇ। ਇਹੋ ਜਿਹੇ ਗਿਆਨੀਆਂ ਨੂੰ ਤੇ ਇਹੀ ਹੈ ਵੀ ਜੇ ਇਹੀ ਸਿੱਖੀ ਨੂੰ ਬਖਸ਼ ਦੇਣ ਤੇ ਚੰਗੀ ਗੱਲ, ਇਹੀ ਬਖਸ਼ ਦੇਣ ਬਸ ਹੁਣ ਸਿੱਖੀ ਨੂੰ। ਇਹ ਕਹਿੰਦੇ ਨੇ ਸਿੱਖੀ ਬਚਾਉਣੀ ਹੀ ਅਸੀਂ ਹੈ, ਇੱਦਾਂ ਦੀ ਕੋਈ ਨਾ ਕੋਈ ਗੱਲ ਛੇੜ ਦਿੰਦੇ ਆ ਕਿ ਕੌਮ ਦੁਫਾੜ ਹੋ ਜਾਂਦੀ, ਇੱਦਾਂ ਦੇ ਬਿਆਨ ਦੇ ਦਿੰਦੇ ਨੇ। ਕਈ ਗਿਆਨੀ ਸਾਡੇ ਚ ਇੱਦਾਂ ਦੇ ਪੈਦਾ ਹੋ ਗਏ। ਤੇ ਗੁਰਮੁਖੋ, ਉਹ ਚੁੰਚ ਗਿਆਨੀ ਸੀ, ਝਗੜਦਾ ਰਹਿੰਦਾ ਸੀ, ਲੜਦਾ ਰਹਿੰਦਾ ਸੀ, ਕਦੇ ਕਿਸੇ ਨਾਲ ਕਦੇ ਕਿਸੇ ਨਾਲ। ਉਹ ਆ ਗਿਆ ਚੁੱਕ ਕੇ ਕਿਤਾਬਾਂ, ਕਹਿੰਦਾ ਵੇਖਾ ਚਰਚਾ ਕਰਕੇ ਸੁਣਿਆ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆਏ ਨੇ। ਜਦੋਂ ਨੇੜੇ ਆਇਆ, ਦੂਰੋਂ ਵੇਖਿਆ ਮਹਾਰਾਜ ਨੂੰ, ਕਹਿੰਦਾ ਇਹ ਤਾਂ ਨਿੱਕਾ ਜਿਹਾ ਬੱਚਾ ਹੈ। ਬੱਚਾ ਜਦੋਂ ਆਖਿਆ ਤੇ ਸਿੱਖ ਕਹਿੰਦੇ ਓਏ ਮੂੰਹ ਸੰਭਾਲ, ਆਪਣਾ ਬੱਚਾ ਨਹੀਂ ਆਖਣ, ਇਹ ਸਾਡੇ ਸਤਿਗੁਰੂ ਨੇ। ਹੱਸ ਪਿਆ। ਉਹ ਹਾਸਾ ਹੀ ਬੜਾ ਭੈੜਾ ਹੁੰਦਾ, ਕਿਸੇ ਦੇ ਕਿਸੇ ਦਾ ਮਜ਼ਾਕ ਉਡਾਉਣਾ, ਕਿਸੇ ਦਾ ਮਜ਼ਾਕ ਉਡਾਉਣਾ, ਉਹ ਹਾਸਾ ਵੱਖਰੀ ਕਿਸਮ ਦਾ। ਹਸਾ ਕੇ ਹੱਸੋ, ਉਹ ਹਾਸਾ ਪ੍ਰਵਾਨ ਹੈ। ਕਿਸੇ ਨੂੰ ਰਵਾ ਕੇ ਹੱਸਣਾ ਕਾਹਦਾ ਹਾਸਾ, ਲੱਖ ਨਾਂ ਇਹੋ ਜਿਹਾ ਹਾਸਿਆਂ ਨੂੰ। ਤੇ ਉਹ ਕੀ ਕਰਦਾ ਨਾ, ਵੇਖ ਕੇ ਮਜ਼ਾਕ ਕਰਦਾ। ਕਦੇ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਗੁਰਮੁਖੋ, ਕਦੇ ਭੁੱਲ ਕੇ ਵੀ। ਕੀ ਪਤਾ ਕੱਲ ਨੂੰ ਸਾਡੇ ਤੇ ਸਮਾਂ ਕਿੱਦਾਂ ਦਾ ਆਉਣਾ। ਪਰ ਜੋ ਉਹਨੇ ਮਹਾਰਾਜ ਦਾ ਜਦੋਂ ਮਜ਼ਾਕ ਉਡਾਉਣਾ, ਬੱਚਾ ਨਿੱਕਾ ਜਿਹਾ, ਇਹ ਗੁਰੂ ਹੱਸ ਪਿਆ। ਸਿੱਖ ਕਹਿੰਦੇ ਉਹ ਗੱਲ ਸੁਣ, ਸਿਆਣਾ ਬਣ ਜਾ, ਮਜ਼ਾਕ ਨਾ ਉਡਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਤੇ ਚੱਲ ਮਾੜਾ ਜਿਹਾ। ਕਹਿਣ ਲੱਗਾ ਨਾ, ਕੀ ਹੈ ਹਰ ਕ੍ਰਿਸ਼ਨ? ਕਹਿੰਦਾ ਨਾ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਤੋਂ ਵੀ ਵੱਡਾ ਹਰ ਕ੍ਰਿਸ਼ਨ, ਉਹਨਾਂ ਨੇ ਤੇ ਗੀਤਾ ਉਚਾਰਨ ਕੀਤੀ ਹੈ। ਇਹ ਗੀਤਾ ਦੇ ਇੱਕ ਸਲੋਕ ਦੇ ਅਰਥ ਕਰਕੇ ਸੁਣਾ ਦੇਣ, ਮੈਂ ਮੰਨ ਲਾਂਗਾ ਵੀ ਹਰ ਕ੍ਰਿਸ਼ਨ ਨੇ। ਕਹਿੰਦੇ ਅੱਛਾ ਪੰਡਿਤ, ਇਹ ਗੱਲ ਹੈ? ਸਿੱਖ ਕਹਿੰਦੇ ਆ ਜਾ ਫਿਰ ਮਹਾਰਾਜ ਕੋਲ ਲੈ ਗਏ। ਕਹਿੰਦੇ ਸੱਚੇ ਪਾਤਸ਼ਾਹ, ਇਹਦੇ ਤੇ ਕਿਰਪਾ ਕਰੋ, ਇਹਨੂੰ ਮਾੜਾ ਜਿਹਾ ਸਿੱਧਾ ਕਰਨਾ। ਸੱਚੇ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਿਆ, ਉਹਨੇ ਆਕੜ ਕੇ ਪਰਾਂ ਹੀ ਖਲੋਤਾ ਰਿਹਾ, ਝੁਕਿਆ ਨਹੀਂ। ਹੰਕਾਰ ਦੇ ਕਿੱਲੇ ਜਿਨ੍ਹਾਂ ਦੀਆਂ ਗਰਦਨਾਂ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਝੁਕਣਾ ਹੁੰਦਾ ਹੀ ਨਹੀਂ। ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਆਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ ਹੈ। ਆਕੜਦੇ ਤੇ ਮੁਰਦੇ ਹੈ, ਝੁਕਣਾ ਝੁਕਦੇ ਨੇ ਜਾਣ ਵਾਲੇ, ਜਿਨ੍ਹਾਂ ਦੇ ਅੰਦਰ ਕੁਝ ਹੈ ਉਹ ਝੁਕਣਗੇ ਵੀ, ਮੁਰਦੇ ਆਕੜਦੇ ਨੇ। ਹਮੇਸ਼ਾ ਆਕੜ ਚ ਰਹਿਣ, ਆਕੜਦੇ ਰਹਿਣ। ਤੇ ਸੰਗਤੇ, ਉਹ ਹੁਣ ਜਦੋਂ ਪਰੇ ਆਕੜ ਕੇ ਖਲੋ ਗਿਆ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਕਹਿੰਦੇ ਦੱਸ ਪੰਡਿਤ, ਦੱਸੋ ਪੰਡਿਤ ਜੀ ਕੀ ਪੁੱਛਦੇ ਹੋ? ਕਹਿੰਦਾ ਮੈਂ ਕਹਿੰਦਾ ਵੀ ਗੀਤਾ ਦੇ ਅਰਥ ਸੁਣਾਓ। ਕਹਿੰਦੇ ਤੂੰ ਕਹੇਂਗਾ ਵੀ ਰੱਟਾ ਲਾਇਆ ਹੋਇਆ ਹੈ। ਬੱਚੇ ਕਈ ਰੱਟਾ ਲਾ ਲੈਂਦੇ ਨੇ, ਇੱਕ ਸ਼ਬਦ ਯਾਦ ਕਰ ਲਿਆ, ਵਾਰ 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 ਤੇ ਰੱਟਾ ਲੱਗ ਜਾਂਦਾ ਕਿਸੇ ਵੀ ਚੀਜ਼ ਦਾ। ਤੂੰ ਕਹੇਂਗਾ ਰੱਟਾ ਲਾਇਆ ਹੋਣਾ ਹੈ। ਏਦਾਂ ਕਰ ਪੰਡਤਾ, ਜਾ ਲੱਭ ਕੇ ਲਿਆ ਜਿਹੜਾ ਤੈਨੂੰ ਸਾਰਿਆਂ ਤੋਂ ਕੋਝਾ ਬੰਦਾ ਦਿਸਦਾ, ਕੋਝਾ ਉਹ ਲਿਆ ਲੱਭ, ਉਹ ਕਰੇਗਾ ਅਰਥ। ਇਹ ਨਹੀਂ ਹੋ ਸਕਦਾ, ਹੱਸ ਪਿਆ, ਜਾ ਲੈ ਕੇ ਤੇ ਆ ਇੱਕ ਵਾਰੀ। ਉਹ ਦੋ ਤਿੰਨ ਬੱਚੇ ਭੱਜਦੇ ਫਿਰਦੇ ਨੇ, ਜਰਾ ਪਹਿਰੇਦਾਰਾਂ ਨੂੰ ਬੇਨਤੀ ਟਿਕਾ ਦਿਓ, ਰੌਲਾ ਪੈਂਦਾ, ਲੋਕ ਸੇਵਾਦਾਰ ਜਾਓ, ਧਿਆਨ ਦਿਓ ਜਰਾ, ਇਕਾਗਰਤਾ ਬਖਸ਼ੋ, ਆਪਣਾ ਧਿਆਨ ਨਾ ਤੋੜੀ, ਉਹ ਟਿਕਾ ਦੇਣਗੇ ਆਪਣਾ, ਤੁਸੀਂ ਇਕਾਗਰਤਾ ਬਖਸ਼ੋ। ਗੁਰਮੁਖੋ ਜਾਓ, ਕਹਿੰਦੇ ਪੰਡਿਤ ਗਿਆ ਲੈ ਆਇਆ ਛੱਜੂ ਚੀਵਰ ਉਹਨੂੰ ਨਾ ਸੁਣਦਾ ਸੀ ਤੇ ਨਾ ਹੀ ਉਹਨੂੰ ਬੋਲਣਾ ਹੁੰਦਾ ਸੀ ਬੋਲਿਆ ਨੀ ਕਦੇ ਜ਼ਿੰਦਗੀ ਚ ਨਾ ਸੁਣਿਆ ਗਿਆ ਉਹਨੂੰ ਲੈ ਆਇਆ ਉਹਦਾ ਕੋਈ ਬਹੁਤਾ ਦਿਮਾਗ ਵੀ ਕੰਮ ਨਹੀਂ ਸੀ ਕਰਦਾ ਉਹਨੂੰ ਫੜ ਕੇ ਲਿਆਇਆ ਸਾਰਿਆਂ ਨਾਲੋਂ ਕੋਝਾ ਬੰਦਾ ਸਮਝ ਕੇ ਮਹਾਰਾਜ ਦੇ ਸਾਹਮਣੇ ਕੀਤਾ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਹਦੇ ਸੀਸ ਉੱਤੇ ਨਾ ਛਟੀ ਰੱਖ ਦਿੱਤੀ ਛਟੀ ਉਹਦੇ ਸੀਸ ਤੇ ਰੱਖੀ ਕਹਿੰਦੇ ਬੋਲ ਪੰਡਿਤਾ ਸਲੋਕ ਪੰਡਿਤ ਨੇ ਸਲੋਕ ਬੋਲਿਆ ਛੱਜੂ ਝੀਵਰ ਜਿਹੜਾ ਕਦੇ ਨਹੀਂ ਸੀ ਬੋਲਿਆ ਅੱਜ ਬੋਲ ਪਿਆ ਕਹਿੰਦਾ ਪੰਡਿਤ ਜੀ ਅਰਥ ਤੇ ਫੇਰ ਕਰਾਂਗਾ ਪਹਿਲਾਂ ਉਚਾਰਨ ਤੇ ਸ਼ੁੱਧ ਕਰੋ ਆਖੋ ਸਤਨਾਮ ਪੜੋ ਤੇ ਠੀਕ ਸ਼ੁੱਧ ਪੜੋ ਉਚਾਰਨ ਤੇ ਸ਼ੁੱਧ ਕਰੋ ਇਹ ਏਦਾਂ ਨਹੀਂ ਪੜਿਆ ਜਾਏਗਾ ਜਿੱਦਾਂ ਤੁਸੀਂ ਪੜਿਆ ਇਹ ਏਦਾਂ ਪੜਿਆ ਜਾਏਗਾ ਉਸੇ ਨੂੰ ਜਦੋਂ ਸਲੋਕ ਦੁਬਾਰਾ ਪੜ੍ਹ ਕੇ ਸੁਣਾਇਆ ਪੰਡਿਤ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਕਹਿੰਦਾ ਮਾਫ ਕਰ ਦੇ ਛੱਜੂ ਝੀਵਰ ਇਸੇ ਦਾ ਪੋਤਰਾ ਸੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਆਖੋ ਸਤਨਾਮ ਪਿਆਰੇ ਹਿੰਮਤ ਸਿੰਘ ਪਿਆਰੇ ਹਿੰਮਤ ਸਿੰਘ ਇਹਨਾਂ ਦੇ ਪੋਤਰੇ ਲੱਗਦੇ ਸੀ ਜਿਹਨੂੰ ਛੱਜੂ ਝੀਵਰ ਕਮਲਾ ਕਹਿੰਦੇ ਸੀ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੀਆਂ ਵੇਖੋ ਕਿੱਦਾਂ ਵਰਤਦੀਆਂ ਇਸ ਕਰਕੇ ਕੋਈ ਪਤਾ ਨਹੀਂ ਉਹਦੀ ਬਖਸ਼ਿਸ਼ ਕਦੋਂ ਕਿਹਦੇ ਤੇ ਹੋ ਜਾਣੀ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬੁਕੀ ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਉਟ ਅਗ ਹਰ ਨਿਰਮਲ ਭਏ ਚੀਤਾ ਕੋਈ ਪਤਾ ਹੈ ਉਹਦੀ ਬਖਸ਼ਿਸ਼ ਹੋ ਜਾਏ ਇਸ ਪੰਗਤੀ ਦਾ ਅਰਥ ਧਾਰਨਾ ਦੇ ਰੂਪ ਚ ਗਾਈਏ ਮੈਂ ਅੱਗੇ ਵੀ ਅਰਜ਼ ਕੀਤੀ ਧਾਰਨਾ ਬਾਣੀ ਨਹੀਂ ਹੁੰਦੀ ਬਾਣੀ ਦਾ ਅਰਥ ਹੁੰਦੀ ਹੈ ਅਰਥ ਬੋਲ ਕੇ ਕਰੋ ਭਾਵੇਂ ਗਾ ਕੇ ਕਰੋ ਧਾਰਨਾ ਕਥਾ ਦਾ ਹੀ ਰੂਪ ਹੈ
ਫਿਰ ਤਾਂ ਪਿੰਗਲਾ ਵੀ ਪਹਾੜ ਚੜ ਜਾਵੇ
ਪਿੰਗਲਾ ਵੀ ਚੜ ਜਾਏਗਾ ਪਹਾੜ
ਜੇ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗਲਾ ਪਹਾੜ ਚੜ ਜਾਵੇ ਕਿਰਪਾ ਹੋ ਜੇ ਹੋ
ਐਸੀ ਕਿਰਪਾ ਹੋਈ। ਛੱਜੂ ਝੀਵਰ ਜਿਹੜਾ ਬੋਲ ਨਹੀਂ ਸੀ ਸਕਦਾ ਬੋਲਿਆ, ਨੀਵੀਂ ਪਾਲੀ ਉੱਥੇ ਪੰਡਿਤ ਨੇ ਕਹਿੰਦਾ ਮਹਾਰਾਜ ਮਾਫ ਕਰ ਦਿਓ। ਫਿਰ ਉੱਥੋਂ ਚੱਲ ਕੇ ਮਹਾਰਾਜ ਆਏ ਸੀ ਦਿੱਲੀ ਦੀ ਧਰਤੀ ਤੇ। ਰਾਜਾ ਜੈ ਸਿੰਘ ਜੈ ਚੰਦ ਇਹਦੇ ਬੰਗਲੇ ਵਿੱਚ ਨਿਵਾਸ ਕੀਤਾ। ਇੱਥੇ ਉਹਦਾ ਬੰਗਲਾ ਸੀ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ। ਰਾਜੇ ਦੀ ਰਾਣੀ ਮਹਾਰਾਣੀ ਉਹਨੇ ਸੋਚਿਆ ਵੇਖਾ ਭਲਾ ਵੀ ਸੱਚਮੁੱਚ ਇਹ ਉਹੀ ਜੋਤ ਹੈ, ਗੁਰੂ ਨਾਨਕ ਦੀ ਜੋਤ ਪੂਰੇ ਨੇ। ਗੋਲੀਆਂ ਖਿਲਾਰ ਦਿੱਤੀਆਂ ਸੱਤ ਅੱਠ, ਕੱਪੜੇ ਪਵਾ ਕੇ ਆਪਣੇ ਧਿਆਨ ਦਿਓ ਰਾਣੀਆਂ ਵਾਲੇ ਆਪਣੇ ਬਸਤਰ ਗੋਲੀਆਂ ਨੂੰ ਪਵਾ ਦਿੱਤੇ, ਵਿੱਚ ਹੀ ਆਪ ਖਲੋ ਗਈ, ਵੱਡੇ ਵੱਡੇ ਘੁੰਡ ਕੱਢ ਲਏ। ਪਛਾਣਨਗੇ ਫਿਰ ਪਤਾ ਲੱਗੇਗਾ ਵੀ ਪੂਰੇ ਨੇ ਅਸਲੀ ਨੂੰ। ਮਹਾਰਾਜ ਨੇ ਨਾ ਹੱਥ ਵਿੱਚ ਛੱਟੀ ਫੜੀ ਹੋਈ, ਗੋਲੀਆਂ ਬੈਠੀਆਂ ਨੇ ਵਿੱਚ ਹੀ ਲੁੱਕ ਕੇ ਰਾਣੀ ਬੈਠੀ, ਕੱਪੜੇ ਬਿਲਕੁਲ ਇੱਕੋ ਜਿਹੇ, ਕੋਈ ਫਰਕ ਨਹੀਂ, ਵੱਡੇ ਵੱਡੇ ਘੁੰਡ ਕੱਢੇ। ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਆਏ, ਪਹਿਲਾਂ ਇੱਕ ਗੋਲੀ ਦੂਸਰੀ ਤੀਸਰੀ, ਇੱਕ ਦਫਾ ਇੱਕ ਦੇ ਸਿਰ ਤੇ ਰੱਖ ਕੇ ਛੱਟੀ, ਆਖਣ ਲੱਗੇ ਕੱਪੜੇ ਬਦਲਣ ਨਾਲ ਤਕਦੀਰਾਂ ਥੋੜਾ ਬਦਲ ਚੱਲੀਆਂ, ਰਾਣੀਆਂ ਵਾਲੇ ਕੱਪੜੇ ਪਾ ਕੇ ਤੂੰ ਰਾਣੀ ਥੋੜਾ ਬਣ ਚੱਲੀ ਹੈ, ਏਦਾਂ ਆਖਿਆ ਸਾਰੀਆਂ ਨੇ। ਜਦੋਂ ਉਹਦੀ ਵਾਰੀ ਆਈ ਉਹਦੇ ਸਿਰ ਤੇ ਛੱਟੀ ਰੱਖ ਕੇ ਆਖਣ ਲੱਗੇ ਹੈ ਰਾਣੀ ਜਿਹਨੂੰ ਗੁਰੂ ਮੰਨੀਏ ਮੁਰਸ਼ਦ ਮੰਨੀਏ ਉਹਦੀਆਂ ਪਰਖਾਂ ਨਹੀਂ ਕਰੀਦੀਆਂ, ਪਰਖਾਂ ਨਹੀਂ ਕਰੀਦੀਆਂ। ਜਦੋਂ ਇੰਨੀ ਗੱਲ ਆਖੀ ਉਸੇ ਵੇਲੇ ਉਹ ਰਾਣੀ ਉੱਠੀ ਤੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ, ਕਹਿੰਦੇ ਮਾਫ ਕਰ ਭੁੱਲ ਹੋ। ਫਿਰ ਮਹਾਰਾਜ ਬੰਗਲਾ ਸਾਹਿਬ ਰਹੇ। ਇੱਥੇ ਹੀ ਔਰੰਗਜ਼ੇਬ ਨੇ ਸਮਾਂ ਮੰਗਿਆ, ਕਹਿੰਦਾ ਦਰਸ਼ਨ ਕਰਨੇ ਨੇ। ਰਾਜਾ ਕਹਿੰਦਾ ਮਹਾਰਾਜ ਦਰਸ਼ਨ ਕਰਨੇ ਚਾਹੁੰਦਾ ਬਾਦਸ਼ਾਹ ਤੁਹਾਡੇ। ਮਹਾਰਾਜ ਕਹਿੰਦੇ ਨਹੀਂ ਅਜੇ ਸਮਾਂ ਨਹੀਂ, ਰੁਕ ਜਾਓ ਕੁਝ ਦਿਨ ਰੁਕ ਜਾਓ। ਫਿਰ ਗੁਰਮੁਖੋ ਕੁਝ ਦਿਨ ਲੰਘ ਗਏ, ਚੇਚਕ ਦੀ ਬਿਮਾਰੀ ਉਦੋਂ ਸਾਰੀ ਦਿੱਲੀ ਵਿੱਚ ਫੈਲੀ ਹੋਈ ਸੀ। ਦੱਸਿਆ ਕਹਿੰਦੇ ਮਹਾਰਾਜ ਚੇਚਕ ਬੜੀ ਫੈਲੀ ਹੈ, ਬਹੁਤ ਲੋਕ ਰੋਗੀ ਨੇ ਤੜਫਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਜਿਹਨੂੰ ਵੀ ਬਿਮਾਰੀ ਹੈ ਬੁਲਾਓ, ਬੰਗਲਾ ਸਾਹਿਬ ਲੈਣਾ ਲੱਗ ਗਈਆਂ ਸੰਗਤਾਂ ਦੀਆਂ। ਕਈ ਇਤਿਹਾਸਕਾਰਾਂ ਨੇ ਤੇ ਇਹ ਵੀ ਲਿਖਿਆ ਕਿ ਮਹਾਰਾਜ ਦਿੱਲੀ ਦਾ ਪੂਰਾ ਰਾਊਂਡ ਲਾ ਕੇ ਆਏ ਸੀ, ਕੁਝ ਮੰਜੀਆਂ ਬਾਹਰ ਕੱਢ ਲਈਆਂ, ਜਿਹੜੇ ਚੇਚਕ ਦੇ ਮਰੀਜ਼ ਸਨ ਉਹਨਾਂ ਦੇ ਸਿਰਾਂ ਤੇ ਹੱਥ ਰੱਖੇ। ਕਈਆਂ ਨੇ ਲਿਖਿਆ ਇੱਥੇ ਹੀ ਆਈਆਂ ਸੰਗਤਾਂ, ਜਿਹੜਾ ਮਹਾਰਾਜ ਕੋਲ ਆਉਂਦਾ ਸੀ ਇੱਕ ਵਾਰੀ ਦਰਸ਼ਨ ਕਰਦਾ ਸੀ ਉਹਦੀ ਚੇਚਕ ਖਤਮ ਹੋ ਜਾਂਦੀ ਸੀ, ਦਿੱਲੀ ਤੋਂ ਚੇਚਕ ਦੀ ਬਿਮਾਰੀ ਖਤਮ ਕਰ ਦਿੱਤੀ, ਪਰ ਸਰੀਰ ਤੇ ਲੈ ਲਈ ਮਹਾਰਾਜ ਨੇ, ਸਾਰੇ ਸਰੀਰ ਉੱਤੇ ਚੇਚਕ ਦਾ ਰੋਗ ਹੋ ਗਿਆ ਹੈ। ਹੱਥ ਵਸ ਸਾਰਾ ਕੁਝ, ਪਰ ਬਹਾਨਾ ਬਣਾਉਣਾ ਸੀ ਨਾ ਜਾਣ ਦਾ, ਉਹ ਤੇ ਬੜੀ ਵੱਡੀ ਤਾਕਤ ਦੇ ਮਾਲਕ ਹੁੰਦੇ ਨੇ ਪਰ ਬਣ ਕੇ ਆਮ ਰਹਿੰਦੇ ਨੇ, ਆਮ ਇਨਸਾਨਾਂ ਵਾਂਗ। ਇਹੀ ਤੇ ਵੱਖਰੀ ਗੱਲ, ਜ਼ਿੰਦਗੀ ਜਿਉਂ ਕੇ ਵਿਖਾਣੀ, ਏਦਾਂ ਜਿੰਦਾ ਰਹੀਦਾ, ਏਦਾਂ ਪਰਉਪਕਾਰ ਕਰੀਦਾ। ਇਸੇ ਤਰ੍ਹਾਂ ਮਹਾਰਾਜ ਨੇ ਦੁੱਖ ਨਿਵਾਰਨ ਸਾਹਿਬ ਕੀਤਾ ਸੀ, ਗੁਰੂ ਦੁੱਖਾਂ ਨੂੰ ਨਿਵਾਰਨ ਵਾਲਾ। ਪਟਿਆਲੇ ਚ ਮਹਾਰਾਜ ਜਦੋਂ ਗਏ ਉੱਥੇ ਵੀ ਮਹਾਰਾਜ ਨੇ ਛੱਪੜੀ ਸੀ, ਕਹਿੰਦੇ ਆ ਜਾਓ ਆ ਜਿਹੜਾ ਛੱਪੜੀ ਚ ਨਹਾਏਗਾ ਉਹਦਾ ਰੋਗ ਠੀਕ ਹੋ ਜਾਏਗਾ। ਫਿਰ ਜਿਹੜਾ ਛੱਪੜੀ ਵਿੱਚ ਨਹਾਉਂਦਾ ਸੀ ਠੀਕ ਹੋ ਜਾਂਦਾ ਸੀ, ਐਸਾ ਵਰ ਦੇ ਗਏ ਆਪ ਤੇ ਚਲੇ ਗਏ। ਜਿਹੜੀ ਬਖਸ਼ਿਸ਼ ਕਰ ਗਏ ਛੱਪੜੀ ਤੇ ਉਹ ਅੱਜ ਵੀ ਕੰਮ ਕਰਦੀ, ਉਹ ਛੱਪੜੀ ਨਹੀਂ ਅੱਜ ਸਰੋਵਰ ਹੈ ਦੁੱਖ ਨਿਵਾਰਨ ਸਾਹਿਬ ਪਟਿਆਲੇ। ਤੇ ਅੱਜ ਬੜੇ ਲੋਕ ਨੇ ਜਦੋਂ ਉੱਥੇ ਇਸ਼ਨਾਨ ਕਰਦੇ ਨੇ ਸੱਚਮੁੱਚ ਉਹਨਾਂ ਦੇ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ, ਕਿਉਂਕਿ ਬਖਸ਼ਿਸ਼ ਤੇ ਉੱਥੇ ਹੀ ਹੈ, ਕਿਰਪਾ ਤੇ ਉੱਥੇ ਹੀ ਹੈ। ਜਿਹੜੇ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੀਤੇ ਨੇ ਉਹ ਅੱਜ ਵੀ ਇੱਥੇ ਹੀ ਨੇ, ਸਾਡੇ ਚ ਉਹ ਸ਼ਰਧਾ ਨਹੀਂ, ਸਾਡੀ ਚ ਕਮੀ ਹੈ, ਸਾਡੀ ਭਾਵਨਾ ਚ ਕਮੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਬਖਸ਼ਿਸ਼ ਕਰ ਗਏ ਉਹ ਕਿਤੇ ਨਹੀਂ ਗਈ, ਮਹਾਰਾਜ ਦੇ ਸਰੀਰ ਕਰਕੇ ਗਏ ਹੈ। ਲੱਗੇ ਜਾਣ, ਸਮਾਂ ਆ ਗਿਆ ਹੈ। ਮਾਤਾ ਕਿਸ਼ਨ ਕੌਰ ਜੀ ਪਾਸ ਬੈਠੇ ਨੇ, ਸਿੱਖ ਸਾਰੇ ਵੈਰ ਮਹਾਰਾਜ ਹੁਣੇ ਹੀ 8 ਸਾਲ ਤੋਂ ਵੀ ਘੱਟ ਉਮਰ ਸੀ ਅਜੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ 8 ਸਾਲਾਂ ਤੋਂ ਵੀ ਅਜੇ ਘੱਟ ਸੀ। 56 ਵਿੱਚ 1656 ਵਿੱਚ ਆਗਮਨ ਹੋਇਆ ਤੇ 1664 8 ਸਾਲ ਦੀ ਉਮਰ ਸਿਰਫ ਹੋਈ ਨਹੀਂ ਸੀ ਅਜੇ ਮਾਰਚ ਦੇ ਮਹੀਨੇ ਤੇ ਜੁਲਾਈ ਵਿੱਚ ਜਾ ਕੇ ਅੱਖਾਂ ਦੇ ਹੋਣਾ ਸੀ ਉਹਨਾਂ ਨੇ ਅਜੇ ਤੇ ਮਹਾਰਾਜ ਹੁਣੇ ਹੀ ਸੱਚੇ ਪਾਤਸ਼ਾਹ ਕਹਿੰਦੇ ਜਾਣਾ ਹੈ ਸਾਨੂੰ ਸਦਾ ਅੱਜ ਸਦਾ ਪ੍ਰੇਮ ਵਾਲਾ ਲੜਕੀ ਦੇ ਲਾ ਚੱਲਿਓ ਪੰਜ ਪੈਸੇ ਨਾਰੀਅਲ ਮੰਗਾਇਆ ਬਕਾਲੇ ਵੱਲ ਮੂੰਹ ਕਰਕੇ ਕਹਿੰਦੇ ਬਾਬਾ ਬਕਾਲੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਗੁਰੂ ਹਰਿਰਾਜ ਸਾਹਿਬ ਕਹਿ ਕੇ ਗਏ ਸੀ ਵੀ ਦਰਸ਼ਨ ਨਹੀਂ ਦੇਣੇ ਬੇਨਤੀਆਂ ਹੀ ਕਰਦਾ ਰਿਹਾ ਮੈਂ ਦਰਸ਼ਨ ਕਰਨੇ ਨੇ ਦਰਸ਼ਨ ਨਹੀਂ ਦਿੱਤੇ ਸੰਗਤ ਵੈਰਾਗ ਬੜਾ ਕਰਦੀ ਰਹੀ ਪਰ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਮਾਤਾ ਜੀ ਕੋਲ ਬੈਠੇ ਸਨ ਸਰਾਣੇ ਵਾਲੇ ਪਾਸੇ ਸਾਰੇ ਸਿੱਖ ਚਰਨਾਂ ਵਾਲੇ ਪਾਸੇ ਖਲੋਤੇ ਤੱਕਦੇ ਰਹੇ 8 ਸਾਲਾਂ ਦੀ ਉਮਰ ਡਗ ਡਗ ਕਰਦਾ ਚਿਹਰਾ ਨੇਤਰ ਬੰਦ ਕਰ ਲਏ ਫਿਰ ਮੁੜ ਕੇ ਖੋਲ ਲਈ ਪਰ ਜੋ ਬਖਸ਼ਿਸ਼ਾਂ ਕਰ ਗਏ ਉਹ ਅੱਜ ਵੀ ਇੱਥੇ ਹੀ ਨੇ ਨਵਾਜ ਗਏ ਦਿੱਲੀ ਨੂੰ ਕਿਰਪਾ ਕਰ ਗਏ ਅੱਜ ਵੀ ਸ਼ਰਧਾ ਨਾਲ ਸਿੱਖ ਉੱਥੇ ਦਰਸ਼ਨ ਕਰਦੇ ਨੇ ਅੱਜ ਵੀ ਕਿਰਪਾ ਕਰਦੇ ਨੇ ਮਹਾਰਾਜ ਇੰਨੀ ਕਿਰਪਾ ਕੀਤੀ ਉਹਨਾਂ ਵਿੱਚ ਅੰਬਰਾਂ ਦੇ ਨਹੀਂ ਤਾਰੇ ਤਾਰੇ ਨਹੀਂ ਇੰਨੇ ਅੰਬਰਾਂ ਚ ਤਾਰੇ ਨੇ ਜਿੰਨੇ ਸਤਿਗੁਰਾਂ ਨੇ ਵਿੱਚ ਅੰਬਰਾਂ ਦੇ ਨਹੀਂ ਤਾਰੇ ਤਾਰੇ ਜਿੰਨੇ ਸਤਿਗੁਰਾਂ ਤਾਰੇ ਗਿਣੇ ਜਾ ਸਕਦੇ ਨੇ ਸਤਿਗੁਰੂ ਤੁਹਾਡੇ ਤਾਰਿਆਂ ਨੂੰ ਨਹੀਂ ਗਿਣ ਸਕਦਾ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ ਭਵਜ ਲੋ ਤਾਰ ਦਿੱਤਾ
करके महाराज बलगी तर कहते ने अर्जन हर गोबिंद सिमरो श्री महाराज बारे की कहते ने सारे बोले गुरमुखो बंगला साहब तक आवाज जाए
श्री हर कृष्ण ते आई है 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 जिस दिन थे सब दुख जाए जिस दिन थे सब दुख जाए श्री हर कृष्ण ते
मत्था टेक के उतरे जा करो अखां बंद चौकड़े लाल लो प्यारे सब बोलो
Bah, 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 bah
आओ गुरमुखो अर्ज बल ध्यान दियो कल नूं वध चढ़ के दर्शन देने परसों दा दीवान भी इसे स्टेज ते इसे पंडाल विच होना है। एक बेनती जरूरी संगत नूं है कि जिथों जिथों आए हो संगत नूं नाल प्रेर के लैके आओ। कल नूं आ सारा पंडाल भर जाए, वध तों वध संगत नूं नाल प्रेरणा दे के लैके आओ। जोड़न वर्गा पुन नहीं ते तोड़न वर्गा पाप नहीं। एक अर्ज, जिन्ना चिर सतगुरु जी इत्थे ने उन्ना चिर उठ के नहीं जाना। महाराज साहब अगे जाणगे फिर आपां चलांगे। काल ना करो कृपा करके बेनती है, अरदास हुक्मनामे नाल दी नाल फिर घरां नूं चाले पायो। सतगुरु जी का अदब सत्कार जरूर मुख रखना, इस गल का जरूर ख्याल रखना। चलदे दीवान विच भी मैं वेंदा रहा कि सारे ते नहीं हुंदे इदां दे, कुछ कु सज्जन हुंदे ने विच ते सत्संग ओ 15 मिनट बैठा, कोई अद्धा घंटा बैठा, कोई पौना घंटा, हुंदे थोड़े ही ने। पर फिर बार बार ध्यान उधर जांदा, पहलां सोच के आना चाहीदा वी जे संगत विच चले आ ते 2 घंटे बहना है। जे तैनू मत्था टेकण दा ही शौक है, नमस्कार करन दा, फिर हर ब्लाक विच गुरद्वारा बणिया नमस्कार करन लै जा के सतगुरु साहब जी की सेवा करवा, दर्शन वेले कर घर चलिया जाए। संगत में आना तो पूरा समा बहना, इस गल का ख्याल रखना चाहिए। सारिया का फिर मन जुड़िया रहिंदा। कल नूं होर संगत नूं जरूर प्रेर के नाल लैके आओ। जिथे आप आना है उत्थे होरां नूं भी लैके आओ। जोड़न वर्गा पुन नहीं, तोड़न वर्गा पाप नहीं। जिथों कितों भी संगत आई है, वध तों वध संगत नूं नाल लैके आना, हाजरी गुरु साहब जी के चरणों में भरनी है। अमृत छकन वास्ते मन बनाउणा है। प्रबंधकां वीरां दे कोल अपने नाम दर्ज कराओ भाई, जिहड़े अजे तक नगुरे ने, नगुरे पुणे दी जूठ नूं ला के खंडे बाट दा अमृत छक के अपना जीवन सफल बनाईए। आवागमन दा चक्कर तां ही मिटना नहीं ते आउणी जाणी बनी रहनी। गुरमुखो बार बार जम्मांगे, बार बार मरांगे, इस करके चार पाम दो सिंह गुंग मुख तब कैसे गुण गई है, उठत बैठत ठेंगा पर है तब कत मूंड लुकई है। महाराज कहिंदे ने मूंह लुकोएगा किथे, उठदिया भी मार पैनी, बहिंदिया भी मार पैनी है। मूंह हो गया गुंगा, दो लग गए सिंह, चार हो गए पैर, फिर किवें नाम जपेगा, किवें रब रब करेगा। ते समा ही है, किसी पशु की जून मिल गई। इतने कुत्ता एक हुण आ गया सी, 15 बंदे उहदे मगर पै गए सी, उहनूं बाहर कढ़न वास्ते वी कढ़ो, इहनूं इह कित्थे आ गया, कुत्ते बन के नाम जप लंघ। जे कोई इत्थे जीव इत्थे नेड़े, कोई पतंगा उड़दा उड़दा इत्थे गुरु ग्रंथ साहिब उत्ते आ के डिग जाए ना नेड़े रमालियां ते, कई बंदे उठणगे भज के, चुको इहनूं बाहर सुट्टो, नेड़े थोड़ा लगण दिंदे ने महाराज। इत्थे आपां ही मनुख है जिहड़ा लग सकदा है, होर नहीं कोई लग सकदा नेड़े। कौण वड़ जाएगा दरबार साहिब अमृतसर, ये ते अपने ते कृपा गुरु साहब जी, मानुख तन मिले है, इहदे विच सेवा हो सकती है, इहदे विच ही सतगुरु दे नेड़े लग्या जाना, इस जन्म विच ही सेवा सिमरन होना है। ते ये समा सानू हुण प्राप्त है, ढिल नहीं करनी चाहीदी भई, प्राप्त मानुख दे होरी आ, गोविंद मिलन की ਇਹ ਤੇਰੀ ਬਰੀਆ ਵੇਲਾ ਹੈ, ਇਹਨੂੰ ਸੰਭਾਲਣਾ ਚਾਹੀਦਾ। ਕੱਲ ਦਾ ਦੀਵਾਨ ਇਸੇ ਸਮੇਂ ਕੱਲ ਨੂੰ ਦਰਸ਼ਨ ਦੇਣੇ, 7:30 ਵਜੇ ਜਥਾ ਲੱਗ ਜਾਂਦਾ ਹੈ, ਸੰਗਤ ਲੇਟ ਬਹੁਤ ਆਉਂਦੀ। ਇਸ ਗੱਲ ਦਾ ਵੀ ਜ਼ਰੂਰ ਫਿਕਰ ਕਰੋ ਕਿ ਆਪਾਂ ਵੇਲੇ ਨਾਲ ਆਈਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਵੇਲੇ ਦਾ ਲਾ ਕੇ ਹਾਜ਼ਰੀ ਭਰੀਏ ਤੇ ਸਤ ਸੰਗਤ ਫਿਰ ਰਲ ਮਿਲ ਕੇ ਇਕਾਗਰਤਾ ਨਾਲ ਹਰ ਜਸ ਸੁਣ ਕੇ ਗਾ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਈਏ। ਅੰਮ੍ਰਿਤ ਛਕਣ ਵਾਸਤੇ ਪ੍ਰਬੰਧਕਾਂ ਕੋਲ ਜ਼ਰੂਰ ਨਾਮ ਦਰਜ ਕਰਾ ਦਿੱਤੇ ਜਾਣ। ਕੱਲ੍ਹ ਨੂੰ ਫਿਰ ਵੱਧ ਚੜ ਕੇ ਦਰਸ਼ਨ ਦੇਣੇ, ਹੋਰਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਾ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਜਿਹੜੇ ਰਹਿ ਗਏ ਨੇ ਮੱਥਾ ਜਿਨ੍ਹਾਂ ਨੇ ਨਹੀਂ ਟੇਕਿਆ, ਨਮਸਕਾਰ ਨਹੀਂ ਨਾ ਜਿਨ੍ਹਾਂ ਨੇ ਕੀਤੀ, ਉਹ ਅੱਗੇ ਆ ਕੇ ਮੱਥਾ ਗੁਰੂ ਸਾਹਿਬ ਜੀ ਨੂੰ ਟੇਕ ਕੇ ਫਿਰ ਸੱਜ ਜਾਓ।